Hey. ਦੇ ਮਹੱਲੇ ਦੇ ਦਿਨ ਹਨ। ਅਨੰਦਪੁਰ ਸਾਹਿਬ ਇਹ ਪਵਿੱਤਰ ਪਾਵਨ ਧਰਤੀ ਦਾ ਧਿਆਨ ਧਰੀਏ ਦਰਸ਼ਨਾਂ ਦਾ। ਇਹ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਹਾਨ ਪਰਉਪਕਾਰਾਂ ਦਾ ਧਿਆਨ ਧਰੀਏ। ਅਨੰਦਪੁਰ ਸਾਹਿਬ ਇਹਨਾਂ ਦਿਨਾਂ ਪਾਤਸ਼ਾਹ ਨੇ ਦੀਵਾਨ ਸਜਾਉਣੇ, ਸ਼ਾਂਤ ਰਸੀ ਹੋਲੀ ਮਨਾਉਣੀ, ਕਥਾ ਕੀਰਤਨ ਦੇ ਪ੍ਰਵਾਹ ਚੱਲਣੇ, ਵੀਰ ਅਸੀਂ ਹੋਲੀ ਮਨਾਉਣੀ, ਸ਼ਸਤਰ ਵਿੱਦਿਆ ਦੇ ਕਰਤੱਵ ਸਿੱਖਾਂ ਨੂੰ ਕਰਨ ਦੀ ਪ੍ਰੇਰਨਾ ਕਰਨੀ, ਆਪ ਦੇਖਣੇ ਕਰਤੱਵ, ਅਤੇ ਮਹਾਰਾਜ ਦੇ ਮਹਾਨ ਪਰਉਪਕਾਰਾਂ ਦਾ ਧਿਆਨ ਧਰੀਏ। ਅੱਜ ਵੀਰ ਰਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹਨ, ਉਹ ਕਰਨ ਦਾ ਯਤਨ ਕਰੀਏ। ਪਾਤਸ਼ਾਹ ਨੇ ਕਿਹਾ ਵਾਹਿਗੁਰੂ ਦਾ ਦਰਬਾਰ ਐਸਾ ਹੈ, ਅਕਾਲ ਪੁਰਖ ਦਾ ਬਿਰਧ ਐਸਾ ਹੈ, ਹਾਥੀ ਦੀ ਜੋ ਚਿਗਾੜ ਦਾ ਮੀਲਾ ਤੱਕ ਸੁਣਾਈ ਦਿੰਦਾ ਹੈ, ਆਪ ਕੀ ਹੰਕਾਰੀ ਆਦਮੀ ਜਿਹੜਾ ਆਪਣੀ ਤਾਕਤ, ਆਪਣੀ ਹਕੂਮਤ ਦੇ ਢੋਲ ਬਹੁਤ ਦੂਰ ਦੂਰ ਤੱਕ ਸੁਣਾਉਂਦਾ ਹੈ, ਉਹਦੀ ਆਵਾਜ਼ ਵਾਹਿਗੁਰੂ ਦੇ ਦਰਬਾਰ ਵਿੱਚ ਪਿੱਛੋਂ ਪਹੁੰਚਦੀ ਹੈ, ਅਤੇ ਜਿਹਨਾਂ ਨੂੰ ਕੀੜੀਆਂ ਸਮਝਿਆ ਜਾਵੇ, ਚੀਟੀ ਸਮਝਿਆ ਜਾਵੇ, ਉਹਦੀ ਆਵਾਜ਼, ਉਹਦੀ ਪੁਕਾਰ ਅਕਾਲ ਪੁਰਖ ਪਹਿਲਾਂ ਸੁਣ ਲੈਂਦਾ। ਇਹ ਛੰਦ ਪਾਤਸ਼ਾਹ ਦਾ ਉਹਨਾਂ ਲੋਕਾਂ ਦੇ ਕਿੰਤੂਆਂ ਦਾ ਲੁੱਤਾ ਚੀਨੀਆਂ ਦਾ ਜਵਾਬ ਸੀ, ਜੋ ਕਹਿੰਦੇ ਸੀ ਜੇ ਕੋਈ ਗਸਾਧ ਦਾ ਪੁੱਤਰ, ਤੇਗ ਬਹਾਦਰ ਗੁਰੂ ਦਾ ਪੁੱਤਰ, ਅਤੇ ਕਿੱਦਾਂ ਦੀਆਂ ਗੱਲਾਂ ਕਰਦਾ ਹੈ, ਆਪਣੀ ਤਾਕਤ ਵੱਲ ਵੇਖ ਲਵੇ, ਪਿਆਰ ਨਾਲ ਰਿਹਾ ਖੁਸ਼ ਨਾਲ ਔਰੰਗਜ਼ੇਬ ਦੀ ਤਾਕਤ ਵੱਲ ਵੇਖੇ, ਉਹਦੀ ਤਾਕਤ ਦਾ ਅਤੇ ਇਹਦੀ ਤਾਕਤ ਦਾ, ਹਾਥੀ ਅਤੇ ਕੀੜੀ ਦੀ ਤਾਕਤ ਜਿੰਨਾ ਫਰਕ ਹੈ, ਇਹ ਪ੍ਰੋਗਰਾਮ ਕਿੱਦਾਂ ਦੀ ਬਣਾਉਂਦਾ ਹੈ, ਜ਼ੁਲਮ ਦੀ ਹਕੂਮਤ ਨਾਲ ਟੱਕਰ ਲੈਣਗੇ, ਆਹ ਕਰਾਂਗੇ, ਉਹ ਕਰਾਂਗੇ। ਪਹਾੜੀ ਰਾਜੇ ਵੀ ਕਹਿੰਦੇ ਨੇ ਸਾਡੀ ਤਾਕਤ ਦਾ ਇਹ ਜਵਾਬ ਇਹਦੇ ਪਾਸ ਕਿੱਥੇ ਹੈ, ਇਹ ਪਾਤਸ਼ਾਹ ਨੇ ਜੇ ਇਹ ਤੁਕਾਂ ਉਚਾਰਨ ਕੀਤੀਆਂ ਅਤੇ ਪ੍ਰਤੱਖ ਅਕਾਲ ਪੁਰਖ ਦਾ ਕੌਤਕ ਉਹਦਾ ਬਿਰਧ ਲੋਕਾਂ ਦੇ ਸਾਹਮਣੇ ਪ੍ਰਗਟ ਕਰਕੇ ਵੀ ਦਿਖਾ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਕਲਮ ਨਾਲ, ਰਸਨਾ ਨਾਲ ਉਚਾਰਨ ਕੀਤੀ ਬਾਣੀ ਬਚਿੱਤਰ ਨਾਟਕ, ਉਹਦੇ ਵਿੱਚ ਇੱਕ ਯੁੱਧ ਦਾ ਜ਼ਿਕਰ ਆਉਂਦਾ, ਭਗਾਣੀ ਦਾ ਯੁੱਧ, ਜਿਹੜਾ ਪਹਾੜੀ ਰਾਜਿਆਂ ਰਾਜਪੂਤਾਂ ਨਾਲ ਹੋਇਆ ਸੀ। ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਜ਼ੁਲਮ ਦਾ ਮੁਕਾਬਲਾ ਕਰੀਏ, ਪਰ ਉਹ ਨਾ ਸਮਝੇ। ਉਹਨਾਂ ਵਿਚਾਰ ਕੀਤੀ, ਗੁਰੂ ਪੌਂਟੇ ਸਾਹਿਬ ਵੱਲ ਆਇਆ ਹੋਇਆ ਹੈ, ਇਹ ਚੇਲੇ ਇਹਦੀ ਬਹੁਤੀ ਤਾਕਤ ਨਹੀਂ, ਇਹਨੂੰ ਸਦਾ ਵਾਸਤੇ ਕੁਚਲ ਦੇਈਏ। ਅਤੇ ਦਿੱਲੀ ਦਰਬਾਰ ਵੱਲੋਂ, ਔਰੰਗਜ਼ੇਬ ਵੱਲੋਂ ਵੀ ਸਾਨੂੰ ਸ਼ਾਬਾਸ਼ ਮਿਲੇਗੀ, ਅਤੇ ਇਹ ਜਿਹੜਾ ਸਾਡੇ ਸਾਹਮਣੇ ਰੜਕਦਾ ਕੰਡਾ, ਇਹ ਵੀ ਸਦਾ ਵਾਸਤੇ ਪੁੱਟਿਆ ਜਾਊਗਾ। ਐਸੀ ਸਕੀਮ ਦਾ ਕਲਗੀਧਰ ਪਾਤਸ਼ਾਹ ਨੂੰ ਵੀ ਪਤਾ ਲੱਗਾ ਪੰਗਾਣੀ ਦੇ ਮੁਕਾਮ 'ਤੇ। ਪਾਤਸ਼ਾਹ ਨੇ ਕਿਹਾ ਭਾਈ ਕੋਈ ਫਿਕਰ ਨਹੀਂ, ਅਸੀਂ ਨਹੀਂ ਚਾਹੁੰਦੇ ਐਵੇਂ ਕਿਸੇ ਨਾਲ ਜੰਗ ਕੀਤੀ ਜਾਏ, ਪਰ ਜੇ ਬਦੋ ਬਦੇ ਕੋਈ ਆਣ ਕੇ ਗੜ ਪਵੇ ਤਾਂ ਫਿਰ ਖਾਲਸਾ ਤਿਆਰ ਹੈ। ਦੂਸਰੇ ਦਿਨ ਪਹਾੜੀ ਰਾਜਿਆਂ ਦੀਆਂ ਫੌਜਾਂ ਚੜ੍ਹ ਕੇ ਆਈਆਂ, ਇੱਧਰ ਪਾਤਸ਼ਾਹ ਨੇ ਵੀ ਪਹਿਲੀ ਰਾਤ ਪਤਾ ਲੱਗਾ ਵੀ ਬਹੁਤ ਸਾਰੀਆਂ ਫੌਜਾਂ ਆ ਰਹੀਆਂ ਹਨ, ਅਤੇ ਸੱਚੇ ਪਾਤਸ਼ਾਹ ਜੀ ਨੇ ਵੀ ਸਿੰਘਾਂ ਨੂੰ ਆਖਿਆ ਭਾਈ ਤਿਆਰ ਪਰ ਤਿਆਰ ਹੋ ਜਾ। ਉਸ ਵੇਲੇ ਕੁਝ ਸੈਂਕੜੇ ਸਾਧੂ ਉਹ ਵੀ ਕਲਗੀਧਰ ਪਾਤਸ਼ਾਹ ਦੇ ਪਾਸ ਸਨ, ਅਤੇ ਮਹਾਰਾਜ ਨੇ ਕੌਤਕ ਵਿੱਚ ਕਹਿ ਦਿੱਤਾ ਸਾਨੂੰ ਕੀ ਫਿਕਰ ਹੈ, ਇੰਨੇ ਸੰਤ ਸਾਡੇ ਪਾਸ ਨੇ, ਹੁਣ ਜਿਨ੍ਹਾਂ ਨੇ ਨਿਰੇ ਮਾਲ ਕੂੜੇ ਅਤੇ ਖੀਰਾਂ ਛੱਕ ਕੇ ਗੋਗੜਾ ਹੀ ਵਧਾਈਆਂ ਹੋਣ, ਜਿਨ੍ਹਾਂ ਸਾਧੂਆਂ ਮਹਾਤਮਾ ਦਾ ਕੇਵਲ ਕੰਮ ਇਤਨਾ ਹੀ ਹੈ ਵੀ ਖਾਓ ਪੀਓ, ਇਹ ਬਾਕੀ ਦੁਨੀਆ ਦੀ ਤਕਲੀਫ ਦਾ ਸਾਨੂੰ ਕੀ ਲੱਗੇ। ਉਹਨਾਂ ਸੁਣਿਆ ਵੀ ਇਹ ਤੇ ਖਬਰੇ ਸਾਨੂੰ ਮਰਵਾਉਣਾ ਚਾਹੁੰਦਾ ਜੀ। ਕਿਹੜਾ ਭੁਲੇਖਾ ਸੀ ਉਸ ਵੇਲੇ ਜਿਹਨੂੰ ਸਤਿਗੁਰੂ ਨੇ ਦੂਰ ਕੀਤਾ। ਪਾਤਸ਼ਾਹ ਨੇ ਲੋਕ ਕਹਿੰਦੇ ਆ ਭਲਾ ਸਾਧ ਦਾ ਕੀ ਕੰਮ ਲੜਾਈ ਨਾਲ, ਪਿਆਰ ਨਾਲ ਆਖੋ ਸਤਨਾਮ ਸਿਵਾ। ਸੰਤ ਕੀ ਤੇ ਲੜਾਈ ਕੀ, ਸਾਧ ਕੀ ਤੇ ਲੜਾਈ ਕੀ। ਪਾਤਸ਼ਾਹ ਨੇ ਇਹ ਜ਼ਬਰਦਸਤ ਭੁਲੇਖੇ ਨੂੰ ਦੂਰ ਕਰ ਦਿੱਤਾ। ਦਸਮ ਪਾਤਸ਼ਾਹ ਕਹਿੰਦੇ ਅਸਲ ਸਾਧ ਹੀ ਉਹ ਹੈ ਜਿਹੜਾ ਸ਼ਸਤਰਧਾਰੀ ਹੋਵੇ, ਅਸਲ ਸੰਤ ਹੀ ਉਹ ਹੈ ਜਿਹੜਾ ਲੋੜ ਪੈਣ ਤੋਂ ਜੰਗ ਵਿੱਚ ਵੀ ਕੁੱਦ ਪਵੇ। ਉਹ ਜਿਹੜੇ ਇਸ ਖਿਆਲ ਦੇ ਸਾਥ ਸੀ ਨੇ ਸਾਡਾ ਕੰਮ ਨਹੀਂ ਲੜਨਾ। ਉਹਨਾਂ ਰਾਤ ਹੀ ਮਤਾ ਪਕਾਇਆ, ਚੱਲ ਉਹ ਭਾਈ ਗਿਆਨ ਦਾਸ ਦਾ ਗੁਰੂ ਤੇ ਲੱਗਾ ਹੀ ਮਰਵਾਉਣ। ਬੜੀਆਂ ਮੌਜਾਂ ਸੀ ਇੱਥੇ, ਚਾਵਲ ਦੇ ਪ੍ਰਸ਼ਾਦ ਮਿਲਦੇ ਸਨ, ਛਕਣ ਨੂੰ 36 ਪ੍ਰਕਾਰ ਦੇ ਪਦਾਰਥ ਮਿਲਦੇ ਸੀ, ਅੱਜ ਲਹਿਣੀਆਂ ਦੀਆਂ ਦੇਣੀਆਂ ਪੈ ਗਈਆਂ ਹੀ। ਚੱਲ ਖਿਚਕ ਚੱਲੀਏ। ਉਹਨਾਂ ਸਾਰਿਆਂ ਮਤਾ ਪਕਾਇਆ ਅਤੇ ਆਪਣੇ ਮਹੰਤ ਕਿਰਪਾਲ ਦਾਸ ਨੂੰ ਵੀ ਆਖਿਆ ਆਓ ਮਹੰਤ ਜੀ ਚੱਲੀਏ। ਉਹ ਕਹਿਣ ਲੱਗਾ ਭਾਈ ਤੁਸੀਂ ਚੱਲੋ, ਜਾਓ ਮੈਂ ਤੇ ਨਹੀਂ ਜਾਣਾ, ਪਿਆਰ ਨਾਲ ਆਖੋ ਸਤਨਾਮ। ਸਾਰੇ ਖਿਚਕ ਗਏ। ਹੁਣ ਉਹ ਸਮਾਂ ਸੀ ਇਸ ਵੇਲੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਜਿਹੜੇ ਬੈਠੇ ਸਾਧੂ ਮਹਾਤਮਾ ਉਹ ਵੀ ਚਲੇ ਗਏ, ਅਤੇ ਜਿਹੜੇ ਭਾਈ ਨੰਦ ਲਾਲ ਨੇ 400 ਪਠਾਨ ਮਹਾਰਾਜ ਦੀਆਂ ਫੌਜਾਂ 'ਚ ਨੌਕਰ ਰਖਵਾਏ ਸੀ ਉਹ ਵੀ ਖਿਸਕ ਗਏ। ਅਤੇ ਪਹਾੜੀ ਰਾਜਿਆਂ ਨੂੰ ਬੜਾ ਚਾਅ ਚੜ੍ਹ ਗਿਆ, ਹੁਣ ਤਾਂ ਗੁਰੂ ਪਾਸ ਰਹਿ ਕੋਈ ਨਹੀਂ ਗਿਆ। ਪਰ ਪਾਤਸ਼ਾਹ ਚੜ੍ਹਦੀਆਂ ਕਲਾਂ ਵਿਚਾਰੇ ਅੰਮ੍ਰਿਤ ਵੇਲੇ ਆਖਿਆ ਨਗਾਰਾ ਵਜਾਓ, ਕਦੇ ਮਹਿਸੂਸ ਨਾ ਕਰੋ ਵੀ ਤੁਸੀਂ ਇਕੱਲੇ ਹੋ, ਆਪਣੇ ਆਪ ਨੂੰ ਸਵਾ ਲੱਖ ਸਮਝੋ, ਪਿਆਰ ਨਾਲ ਆਖੋ ਸਤਨਾਮ ਸਿਵਾ। ਨਗਾਰੇ ਤੌਸੇ ਦੇ ਚੋਟ ਲੱਗੀ, ਪਠਾਨ ਵੀ ਚਲੇ ਗਿਆ ਤੇ ਸਾਧੂ ਵੀ ਚਲੇ ਗਏ। ਤੇ ਜਿਸ ਵੇਲੇ ਮੈਦਾਨੀ ਡੰਗ ਵਿੱਚ ਮੀਂਹ ਵਾਂਗੂ ਤੀਰ ਤੇ ਗੋਲੀਆਂ ਲੱਗੀਆਂ ਵਰਨ, ਪਾਤਸ਼ਾਹ ਵੀ ਘੋੜੇ ਤੇ ਸਵਾਰ ਹਨ। ਐਨ ਉਸ ਵੇਲੇ ਪੀਰ ਬੁੱਧੂ ਸ਼ਾਹ ਨੇ, ਜੋ ਕਲਗੀਧਰ ਪਾਤਸ਼ਾਹ ਦਾ ਸੇਵਾਦਾਰ ਸੀ, ਜਿਹਨੂੰ ਵਾਹਿਗੁਰੂ 'ਤੇ ਭਰੋਸਾ ਹੋਵੇ ਉਹ ਵਾਹਿਗੁਰੂ ਕਲਾ ਵਰਤਾਉਂਦਾ ਹੈ, ਇਸੇ ਵਾਸਤੇ ਗੁਰੂ ਮਹਾਰਾਜ ਨੇ ਆਖਿਆ ਜਾ ਕਰ ਮੈਂ ਸਬਕਾਰ ਕਿਰਪਾਨ ਕੋ ਭਾਰੀ ਬੁਢਾਨ ਕੋ ਭਾਰੀ ਭਰੋਸੋ। ਪੀਰ ਬੁੱਧੂ ਸ਼ਾਹ ਦੇ ਸੈਂਕੜੇ ਮੁਰੀਦ ਅਤੇ ਨਾਲ ਉਹਨੇ ਆਪਣੇ ਬੱਚੇ ਭੇਜ ਦਿੱਤੇ ਮੈਦਾਨੀ ਜੰਗ ਵਿੱਚ ਲੜਨ ਵਾਸਤੇ, ਕਲਗੀਧਰ ਪਾਤਸ਼ਾਹ ਦੀ ਸੇਵਾ ਵਿੱਚ ਭੇਜ ਦਿੱਤੇ। ਐਨ ਜਿਸ ਵੇਲੇ ਜੰਗ ਗਰਮ ਹੋਇਆ ਅਤੇ ਉਧਰੋਂ ਉਧਰੀ ਸੂਰਮੇ ਲੜ ਰਹੇ ਨੇ, ਅਤੇ ਉਹਨਾਂ ਪਠਾਣਾਂ ਵਿੱਚ ਹਯਾਤ ਖਾਨ ਵੀ ਸੀ, ਪਾਤਸ਼ਾਹ ਨੇ ਲਿਖਿਆ ਹੈ, ਉਹ ਜਿਹੜਾ ਜਿਸ ਵੇਲੇ ਪਤਾ ਲੱਗਾ ਵੀ ਸਾਰੇ ਸਾਧ ਚਲੇ ਗਏ ਨੇ, ਇਹਨਾਂ ਉਦਾਸੀਆਂ ਦਾ ਮਹੰਤ ਕਿਰਪਾਲ ਦਾਸ ਨਹੀਂ ਗਿਆ, ਹੱਸ ਕੇ ਕਹਿਣ ਲੱਗੇ ਭਾਈ ਤੁਹਾਡੀ ਅਤੇ ਸਾਡੀ ਸਾਂਝ ਬਣੀ ਰਹੀ ਹੈ। ਮਹੰਤ ਜੀ ਤੁਸੀਂ ਵੀ ਚਲੇ ਜਾਂਦੇ ਤਾਂ ਉਦਾਸੀਆਂ ਨਾਲ ਸਾਡੀ ਸਾਂਝ ਟੁੱਟ ਜਾਂਦੀ, ਇਹ ਆਪਸ ਵਿੱਚ ਦੀ ਰਿਸ਼ਤਾ ਬਣਿਆ ਰਿਹਾ ਹੈ। ਹੁਣ ਉਹਨਾਂ ਦਿਨਾਂ ਵਿੱਚ ਅੱਜ ਵਾਂਗੂ ਨਹੀਂ ਸੀ ਸਟੇਨ ਗੰਨਾਂ, ਮਸ਼ੀਨ ਗੰਨਾਂ ਜਾਂ ਬੰਬ ਆਦਿਕ, ਤਲਵਾਰਾਂ ਅਤੇ ਤੀਰਾਂ ਅਤੇ ਬਰਸ਼ਿਆਂ ਦੀ ਲੜਾਈ ਐਸੀ ਹੁੰਦੀ ਸੀ, ਗੋਲੀਆਂ ਬੰਦੂਕਾਂ ਵੀ ਸਨ ਕਿਤੇ ਕਿਤੇ। ਪਾਤਸ਼ਾਹ ਨੇ ਉਸ ਜੰਗ ਦਾ ਨਕਸ਼ਾ ਆਪ ਆਪਣੀ ਮੁਬਾਰਕ ਰਸਨਾ ਨਾਲ ਬਿਆਨ ਕੀਤਾ ਹੈ, ਜਿਹੜਾ ਬਚਿੱਤਰ ਨਾਟਕ ਦੀ ਬਾਣੀ ਵਿੱਚ ਆਉਂਦਾ ਹੈ। ਉਧਰੋਂ ਕਹਿੰਦੇ ਹਯਾਤ ਖਾਨ ਬੜਾ ਤਕੜਾ ਪਠਾਨ, ਉਹ ਆਇਆ ਲੜਨ ਵਾਸਤੇ ਅਤੇ ਉਹਦੇ ਸਾਹਮਣੇ ਆ ਗਿਆ ਮਹੰਤ ਕਿਰਪਾਲ ਦਾਸ, ਅਤੇ ਪਾਤਸ਼ਾਹ ਕਹਿੰਦੇ ਕੋਪਿਓ ਕਿਰਪਾਲ ਕੁੱਤਕੋਂ ਸੰਭਾਰੀ। ਉਹਨਾਂ ਮਹੰਤਾਂ ਪਾਤਸ਼ਾਹ ਦਾ ਪਾਸ ਇੱਕ ਬਹੁਤ ਵੱਡਾ ਘੋਟਣਾ ਹੁੰਦਾ ਸੀ। ਪਾਤਸ਼ਾਹ ਕਹਿੰਦੇ ਉਸ ਵੇਲੇ ਕਿਰਪਾਲ ਦਾਸ ਨੇ ਆਪਣਾ ਉਹ ਘੋਟਣਾ ਹੀ ਸੰਭਾਲ ਲਿਆ ਅਤੇ ਵਿਗਾੜਿਆ ਹਯਾਤ ਖਾਨ ਨੂੰ, ਉਹਨੇ ਕੀਤਾ ਤਲਵਾਰ ਦਾ ਵਾਰ, ਮਹੰਤ ਕਿਰਪਾਲ ਦਾਸ ਨੇ ਆਪਣੇ ਘੋਟਣੇ 'ਤੇ ਬਚਾ ਕੇ ਉਹੋ ਹੀ ਘੋਟਣਾ ਉਹਦੇ ਸਿਰ 'ਚ ਮਾਰਿਆ। ਕੋਪਿਓ ਕਿਰਪਾਲ ਕੁੱਤਕੋ ਸੰਭਾਲੂ ਖਨੀ ਹਯਾਤ ਖਾਨ ਕੇ ਸ਼ੀਸ ਝਾਰੀ, ਹਯਾਤ ਖਾਨ ਦੇ ਸਿਰ 'ਤੇ ਮਾਰਿਆ ਘੋਟਣਾ ਅਤੇ ਐਂਦੇ ਐਂ ਕੁੱਟੀ ਚਿਚ ਇੱਚੋਂ ਕੜੀ ਮਿਝ ਜੋਰੂ ਮਨੋ ਮਾਖ ਨੂੰ ਮਟਕੀ ਕਾਨ ਫੋਰੂ। ਪਾਤਸ਼ਾਹ ਦੇ ਅਲੰਕਾਰ ਵੀ ਬੜੇ ਚਲੇ, ਮਿਸਾਲਾਂ ਬੜੀਆਂ ਕਮਾਲ ਦੀਆਂ ਦਿੱਤੀਆਂ ਕਲਗੀਧਰ ਪਾਤਸ਼ਾਹ ਨੇ। ਆਖਿਆ ਜਿਸ ਵੇਲੇ ਕਿਰਪਾਲ ਦਾਸ ਨੇ ਮਾਰਿਆ ਆਪਣਾ ਕੁੱਤਕਾ ਹਯਾਤ ਖਾਨ ਦੇ ਸਿਰ 'ਚ, ਉਹਦਾ ਸਿਰ ਫਿਸ ਗਿਆ ਅਤੇ ਉਹਦੇ ਵਿੱਚੋਂ ਐਂ ਮਿਝ ਨਿਕਲੀ ਜਿਵੇਂ ਕਿ ਭਗਵਾਨ ਕ੍ਰਿਸ਼ਨ ਇਹ ਮੱਖਣ ਦੀਆਂ ਮਟਕੀਆਂ ਬਣਦਾ ਸੀ, ਉਹਦੇ ਵਿੱਚ ਮੱਖਣ ਬਾਹਰ ਨਿਕਲਦਾ ਸੀ ਨਾ, ਇਹਦਾ ਆਜ਼ਾਦ ਖਾਨ ਦੇ ਸਿਰ ਤੋਂ ਮਿੱਟ ਡਿੱਗੀ। ਇਹਦੇ ਵਿੱਚ ਸਵੇਰੇ ਬਹੁਤ ਜੰਗ ਭਿਆਨਕ ਹੋ ਰਹੀ ਹੈ, ਉਧਰ ਉਧਰੀ ਸੂਰਮਿਆਂ ਨੂੰ ਚਾਹ ਚੜਿਆ ਹੋਇਆ, ਲੜ ਰਹੇ ਨੇ, ਭਿੜ ਰਹੇ ਨੇ। ਹਰੀ ਚੰਦ ਉਹਨਾਂ ਦਾ ਜਿਹੜਾ ਜਰਨੈਲ ਸੀ, ਉਹਦੇ ਮਨ ਵਿੱਚ ਖਿਆਲ ਆਇਆ, ਕਹਿੰਦੇ ਨੇ ਵੀ ਗੋਬਿੰਦ ਸਿੰਘ ਬੜਾ ਬਹਾਦਰ ਹੈ, ਬੜਾ ਤੀਰ ਅੰਦਾਜ਼ ਹੈ, ਪਰ ਅੱਜ ਇਹ ਮੈਦਾਨੇ ਜੰਗ ਵਿੱਚ ਕਿਤੇ ਮੇਰੇ ਸਾਹਮਣੇ ਆ ਜਾਵੇ ਤੇ ਮੈਂ ਚਾਰ ਹੱਥ ਕਰ ਲਵਾਂ ਉਹਦੇ ਨਾਲ। ਕਲਗੀਧਰ ਪਾਤਸ਼ਾਹ ਨੇ ਦਿਲ ਦੀ ਬੁੱਝੀ ਘੋੜੇ ਨੂੰ ਲਾਈ ਅੱਡੀ, ਸਿੰਘ ਆਖਿਆ ਇਧਰੋਂ ਮੀਂਹ ਵਾਂਗੂ ਗੋਲੀ ਆਉਂਦੀ, ਨਾ ਜਾ। ਪਾਤਸ਼ਾਹ ਕਹਿੰਦੇ ਮੇਰੇ ਅੰਗ ਸੰਗ ਮੇਰਾ ਵਾਹਿਗੁਰੂ ਹੈ, ਆਪਣੇ ਆਪਣੇ ਪੈਦਲੇ ਸੰਭਾਲੋ, ਆਪਣੇ ਆਪਣੇ ਮੋਰਚੇ ਸੰਭਾਲੋ, ਸਾਨੂੰ ਕੋਈ ਯਾਦ ਕਰ ਰਿਹਾ ਹੈ। ਉਸ ਹਰੀ ਚੰਦ ਦੇ ਸਾਹਮਣੇ ਜਾ ਕੇ ਲਕਾਰਾ ਮਾਰਿਆ ਕਲਗੀਧਰ ਪਾਤਸ਼ਾਹ ਨੇ, ਹਰੀ ਚੰਦ ਤੂੰ ਵੀ ਬੜਾ ਬਹਾਦਰ ਆਪਣੇ ਆਪ ਨੂੰ ਮੰਨਦਾ ਤੇ ਯਾਦ ਕਰਦਾ ਸੀ ਤੇ ਮੈਂ ਆ ਗਿਆ ਹੁਣ। ਹਰੀ ਚੰਦ ਨੇ ਕੀਤੇ ਦਰਸ਼ਨ ਕਲਗੀਧਰ ਪਾਤਸ਼ਾਹ ਦੇ, ਉਸ ਵੇਲੇ ਵੀਰ ਰਸੀ ਦਰਸ਼ਨ, ਸ਼ਾਂਤ ਰਸੀ ਦਰਸ਼ਨ ਵੀ ਕੀਤੇ, ਪਰ ਅੱਜ ਵੀਰ ਰਸੀ ਘੋੜੇ ਤੇ ਸਵਾਰ ਕਲਗੀਧਰ ਪਾਤਸ਼ਾਹ ਦੇ ਕੀਤੇ ਦਰਸ਼ਨ ਅੱਖਾਂ ਚੋਂ ਆ ਗਈਆਂ। ਕਹਿੰਦਾ ਮੇਰੀ ਮੁਰਾਦ ਪੂਰੀ ਹੋ ਗਈ ਹੈ, ਐਸੇ ਸੂਰਮੇ ਨਾਲ ਜੰਗ ਕਰਨ ਦਾ ਮਜ਼ਾ ਆ ਜਾਏਗਾ, ਆਨੰਦ ਆ ਜਾਏਗਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਭਾਈ ਹਰੀ ਚੰਦ ਮੇਰਾ ਅਸੂਲ ਹੈ, ਮੈਂ ਕਦੇ ਕਿਸੇ ਤੇ ਪਹਿਲਾਂ ਵਾਰ ਨਹੀਂ ਕੀਤਾ, ਤੂੰ ਮੇਰੇ ਤੇ ਪਹਿਲਾਂ ਵਾਰ ਕਰ। ਹਰੀ ਚੰਦ ਨੇ ਕਮਾਨ ਸੰਵਾਰੀ ਤੇ ਜੋ ਉਸ ਵੇਲੇ ਜੰਗ ਹੋਈ, ਪਾਤਸ਼ਾਹ ਫਰਮਾਉਂਦੇ ਨੇ ਵੀ ਇਸ ਤਰ੍ਹਾਂ ਜੰਗ ਹੋਈ।
ਹਰੀ ਚੰਦ ਕਮਾਨ ਸੰਵਾਰੋ, ਹਰੀ ਚੰਦ ਕਮਾਨ ਸੰਵਾਰ, ਪ੍ਰਥਮ ਬਾਣ ਤਾਣ ਬਾਜੂ ਪ੍ਰਹਾਰ, ਪ੍ਰਥਮ ਬਾਣ ਤਾਣ ਬਾਜੂ ਪ੍ਰਹਾਰ।
ਪਹਿਲਾ ਤੀਰ ਹਰੀ ਚੰਦ ਨੇ ਸ਼ਿਫਟ ਬੰਨ ਕੇ ਮਾਰਿਆ, ਕਹਿੰਦੇ ਜਿਸ ਘੋੜੇ ਤੇ ਮਹਾਰਾਜ ਸਵਾਰ ਸਨ, ਉਸ ਘੋੜੇ ਨੇ ਆਪਣੇ ਦੋਵੇਂ ਅਗਲੇ ਜੋ ਪੌੜ ਸਨ ਐਂ ਉਦਾ ਸੀਖ ਪਾਓ ਹੋ ਕੇ, ਹਰੀ ਚੰਦ ਦਾ ਪਹਿਲਾ ਤੀਰ ਘੋੜੇ ਨੇ ਆਪਣੀ ਛਾਤੀ ਵਿੱਚ ਚੱਲਿਆ, ਘੋੜਾ ਸ਼ਹੀਦ ਹੋ ਗਿਆ। ਪਾਤਸ਼ਾਹ ਜ਼ਮੀਨ ਤੇ ਖੜੇ ਹੋ ਗਏ, ਘੋੜੇ ਨੂੰ ਥਾਪੀ ਦਿੱਤੀ, ਭਾਈ ਜਾਨ ਇਹ ਵਾਰ ਮੇਰਾ ਸੀ ਪਰ ਤੂੰ ਚੱਲਿਆ, ਤੇਰੀ ਵੀ ਕਲਿਆਣ ਹੋਈ। ਤੇ ਪਾਤਸ਼ਾਹ ਨੇ ਫਿਰ ਹਰੀ ਚੰਦ ਨੂੰ ਆਖਿਆ, ਹਰੀ ਚੰਦ ਮੈਨੂੰ ਅਫਸੋਸ ਹੈ ਵੀ ਤੇਰਾ ਵਾਰ ਮੇਰੇ ਘੋੜੇ ਨੇ ਚੱਲਿਆ, ਤੈਨੂੰ ਮਨ ਕੋਈ ਪਛਤਾਤਾਪ ਨਾ ਰਹਿ ਜੇ, ਮੈਂ ਤੂੰ ਕਹਿੰਦਾ ਵੀ ਦੂਜਾ ਵਾਰ ਵੀ ਤੂੰ ਕਰ। ਤੀਰ ਮੋਕੋ ਚਲਾਇਓ, ਹਰੀ ਚੰਦ ਨੇ ਫਿਰ ਸ਼ਿਫਟ ਬੰਨੀ ਮੱਥੇ ਦੀ ਤੇ ਤੀਰ ਚਲਾਇਆ। ਪਾਤਸ਼ਾਹ ਕਹਿੰਦੇ ਨੇ ਮੈਨੂੰ ਮੇਰੇ ਅਕਾਲ ਪੁਰਖ ਨੇ ਆਪਣਾ ਦਾਸ ਜਾਣ ਕੇ ਮੈਨੂੰ ਰੱਖ ਲਿਆ, ਹਰੀ ਚੰਦ ਦਾ ਦੂਜਾ ਤੀਰ ਮੇਰੇ ਕੰਨ ਦੇ ਲਾਗ ਦੀ ਛੋਹ ਕੇ ਲੰਘ ਗਿਆ। ਤੇ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮਹਾਨ ਸ਼ਸਤਰਧਾਰੀ ਯੋਧਾ ਗੁਰੂ ਗੋਬਿੰਦ ਸਿੰਘ ਸਾਹਿਬ, ਮਰਦ ਅਗੰਬੜਾ ਕੌਣ ਹੈ ਐਸਾ ਯੋਧਾ ਵਰਿਆਮ ਅਕੇਲਾ ਦੁਨੀਆਂ ਵਿੱਚ, ਜਿਹੜਾ ਕਵੇ ਹਰੀ ਚੰਦ ਆਪਣੇ ਦੁਸ਼ਮਣ ਨੂੰ ਆ ਕੇ ਇੱਕ ਮੌਕਾ ਤੈਨੂੰ ਮੈਂ ਹੋਰ ਦਿੰਦਾ, ਤੀਜਾ ਵਾਰ ਵੀ ਤੂੰ ਕਰ। ਪਾਤਸ਼ਾਹ ਕਹਿੰਦੇ ਨੇ
ਤ੍ਰਿਤੀ ਬਾਣ ਮਾਰੋ ਸੁਪੇਟੀ ਬਜਾਰੋ, ਤ੍ਰਿਤੀ ਬਾਣ ਮਾਰੋ ਸੁਪੇਟੀ ਬਜਾਰੋ, ਤ੍ਰਿਤੀ ਬਾਣ ਮਾਰੋ ਸੁਪੇਟੀ ਬਜਾਰੋ, ਵਿਦਿਉ ਜਲਕ ਕਪਾਲ ਧਾਰੂ ਪਧਾਰ, ਵਿਦਿਉ ਜਲਕ ਕਪਾਲ ਧਾਰੂ ਪਧਾਰ, ਕੁਬੀ ਟੁੱਟ ਚੱਲੂ ਕਛੂ ਕਹਿਣਾ ਆਇਓ,
ਬਹੁਤਾ ਜ਼ਖਮ ਨਹੀਂ ਆਇਆ, ਥੋੜਾ ਜ਼ਖਮ ਹੋ ਗਿਆ। ਕਰੂ ਕੇਵਲ ਜਾਨ ਦਾਸੂ ਬਚਾਇਓ, ਮੇਰੇ ਵਾਹਿਗੁਰੂ ਨੇ ਮੇਰੀ ਜਾਨ ਰੱਖ ਲਈ, ਥੋੜਾ ਜਿਹਾ ਜ਼ਖਮ ਆਇਆ। ਅਗਲੀ ਤੁਕ ਬੜੀ ਕਾਬਲੇ ਗੌਰ, ਪਾਤਸ਼ਾਹ ਕਹਿੰਦੇ ਨੇ
ਚੱਬੇ ਪਾੜ ਲੱਗੋ ਚੱਬੇ ਰੋਸੀ ਜਾਗੋ, ਚੱਬੇ ਪਾੜ ਲੱਗੋ ਤਵੇ ਰੋਸੀ ਜਾਗੋ, ਕਰੋ ਟੱਕ ਮਾਣੋ
ਚੂਰਮਾ ਬਹਾਦਰ ਨਹੀਂ ਹੋ ਸਕਦਾ ਜਿਹਨੂੰ ਜਿਸ ਵੇਲੇ ਜ਼ਖਮ ਲੱਗੇ ਤੇ ਫਿਰ ਜੋਸ਼ ਨਾ ਆਵੇ। ਉਹ ਕਾਇਰ ਹੁੰਦਾ, ਬੁਖਲ ਹੁੰਦਾ। ਉਹ ਕੌਮ ਜਿਹਨੂੰ ਜ਼ਖਮ ਲੱਗੇ ਤੇ ਉਹਦਾ ਜੋਸ਼ ਨਾ ਜਾਗੇ, ਉਹ ਵੀ ਕਾਇਰ ਤੇ ਬੁਰਦਲ ਬਣ ਜਾਂਦੀ ਹੈ। ਉਹ ਦੇਸ਼ ਜਿਹਨੂੰ ਜ਼ਖਮ ਲੱਗੇ ਤੇ ਉਹ ਦੇਸ਼ ਨਾ ਜਾਗੇ, ਉਹ ਵੀ ਕਾਇਰ ਤੇ ਬੁਰਦਲ ਬਣ ਜਾਂਦੇ, ਮਰ ਜਾਂਦੇ ਨੇ। ਜ਼ਖਮ ਲੱਗਾ ਤੇ ਜੋਸ਼ ਜਾਗਿਆ। ਆਪਣੇ ਮਨਾਂ ਨੂੰ ਪ੍ਰੇਰੋ, ਅੰਮ੍ਰਿਤ ਕੋਈ ਹਵਾ ਨਹੀਂ। ਬਹੁਤਿਆਂ ਲੋਕਾਂ ਨੇ ਅੰਮ੍ਰਿਤ ਨੂੰ ਬੜਾ ਡਰਾਉਣਾ ਦੱਸਿਆ। ਇੱਕ ਹੈ ਅੰਦਰੂਨੀ ਰਹਿਤ, ਇੱਕ ਹੈ ਬੈਰੂਨੀ ਰਹਿਤ। ਜਿਹੜੀ ਬਾਹਰਲੀ ਰਹਿਤ ਤੋਂ ਸਾਡੇ ਨੌਜਵਾਨ ਡਰਦੇ, ਉਹ ਤਾਂ ਗੱਲ ਹੀ ਬੜੀ ਸੌਖੀ ਹੈ, ਡਰਨ ਦੀ ਲੋੜ ਨਹੀਂ। ਬਾਹਰਲੀ ਰਹਿਤ ਤਾਂ ਬੜੀ ਸੌਖੀ ਹੈ, ਪੰਜਾਂ ਕਕਾਰਾਂ ਦੀ ਰਹਿਤ ਕੀ ਮੁਸ਼ਕਲ ਹੈ। ਹੁਣ ਤਾਂ ਹਾਲਾਤ ਬਦਲ ਗਏ ਨੇ ਇਸ ਦੇਸ਼ ਵਿੱਚ। ਜਿਹੜੀਆਂ ਕਦੇ ਮਜਬੂਰੀਆਂ ਆਈਆਂ ਸੀ, ਸਭ ਦੂਰ ਹੋ ਗਈਆਂ ਨੇ। ਹੁਣ ਤਾਂ ਐਸੀਆਂ ਮਜਬੂਰੀਆਂ ਨਹੀਂ। ਬੈਰੂਨੀ ਰਹਿਤ ਬੜੀ ਸੌਖੀ ਹੈ। ਅੰਦਰੂਨੀ ਰਹਿਤ ਵਾਸਤੇ ਜੋ ਪੰਜ ਪਿਆਰੇ ਦੱਸਦੇ ਨੇ ਵੀ ਨਿਤਨੇਮ ਕਰੋ, ਬਾਣੀ ਪੜ੍ਹੋ, ਗੁਰਬਾਣੀ ਦੇ ਲੜ ਲੱਗੋ, ਇਹਦੇ ਲੜ ਲੱਗਿਆ, ਬਾਣੀ ਦੇ ਸ਼ਬਦ ਦੀ ਵਿਚਾਰ ਕੀਤਿਆਂ, ਫਿਰ ਉਹ ਅੰਦਰੂਨੀ ਰਹਿਤ ਵੀ ਬੰਦਾ ਹੌਲੀ ਹੌਲੀ ਕੋਸ਼ਿਸ਼ ਕੀਤਿਆਂ ਉਹ ਵੀ ਦ੍ਰਿੜ ਹੋ ਜਾਂਦੀ ਹੈ। ਜਿਹੜੀ ਬੈਰੂਨੀ ਰਹਿਤ ਹੈ, ਪੰਜਾਂ ਕਕਾਰਾਂ ਦੀ ਰਹਿਤ ਬੜੀ ਸੌਖੀ ਹੈ। ਐਵੇਂ ਸਾਡੇ ਨੌਜਵਾਨ ਡਰਦੇ ਨੇ, ਖਬਰੇ ਕੀ ਹੋ ਜਾਣਾ ਹੈ, ਖਬਰੇ ਕਿੰਨੇ ਕੁ ਭਰਮ ਪਾ ਦੇਣੇ ਇਹਨਾਂ ਨੇ, ਖਬਰੇ ਕਿੰਨੇ ਕੁ ਵਹਿਮ ਪਾ ਦੇਣੇ ਪੰਜਾਂ ਪਿਆਰਿਆਂ ਨੇ। ਭਾਈ ਡਰਨ ਦੀ ਲੋੜ ਨਹੀਂ, ਅੰਮ੍ਰਿਤ ਧਾਰਨ ਕਰਕੇ ਬਹੁਤ ਸੌਖੀ ਚੀਜ਼ ਹੈ, ਕੋਈ ਮੁਸ਼ਕਲ ਨਹੀਂ। ਅੰਮ੍ਰਿਤ ਕੋਈ ਹਊਗਾ ਨਹੀਂ, ਅੰਮ੍ਰਿਤ ਤੋਂ ਡਰਨ ਦੀ ਲੋੜ ਨਹੀਂ। ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਹੋਵੋ। ਇਹ ਹੈ ਇਸ ਵੇਲੇ ਕੌਮ ਦੇ ਜਾਗਣ ਦਾ ਵੇਲਾ, ਤਰੀਕਾ ਪਿਆਰ ਦਾ ਲਿਆ ਕੋ
ਸਤਨਾਮ ਸ੍ਰੀ ਵਾਹ।
ਤੋ ਪਾਤਸ਼ਾਹ ਕਹਿੰਦੇ ਜਬੀ ਬਾਣ ਲਾਗਿਓ ਤਬੀ ਰੋਸ ਜਾਗਿਓ। ਉਸ ਵੇਲੇ ਪਾਤਸ਼ਾਹ ਕਹਿੰਦੇ ਆਇਆ ਜੋਸ਼ ਤੇ ਆਖਿਆ ਲੈ ਵੀ ਹਰੀਚੰਦਾ, ਮੇਰੇ ਪਾਸ ਮੈਂ ਤੇਰੇ ਵਾਸਤੇ ਇੱਕੋ ਹੀ ਤੀਰ ਲਿਆਂਦਾ, ਜੇ ਤੇ ਤੀਰ ਨਾਲ ਤੇਰੀ ਹੋ ਜਾਵੇ ਮੌਤ ਤੇ ਫਤਿਹ ਫਿਰ ਖਾਲਸੇ ਦੀ, ਵਾਹਿਗੁਰੂ ਦੇ ਖਾਲਸੇ ਦੀ, ਤੇ ਜੇ ਮੇਰਾ ਤੀਰ ਵਿਅਰਥ ਚਲਾ ਜਾਵੇ ਤੇ ਫਿਰ ਫਤਿਹ ਤੇਰੀ। ਪਾਤਸ਼ਾਹ ਨੇ ਤੀਰ ਚਲਾਇਆ, ਉਹ ਤੀਰ ਸਣੇ ਜਿਹੜਾ ਬਗਤਰ ਵਿੰਨ ਕੇ ਹਰੀਚੰਦ ਨੂੰ ਘੋੜੇ ਤੋਂ ਥੱਲੇ ਖਿੱਟ ਦਿੱਤਾ। ਹਰੀਚੰਦ ਜ਼ਮੀਨ ਤੇ ਪਿਆ ਹੈ, ਕਰੂ ਲੈ ਕਮਾਣੂ ਹਰੂ ਤਾਨ ਬਾਣੂ, ਹਰੀਚੰਦ ਮਾਰੇ ਸੋ ਜੋਧਾ ਲਟਾਰੇ। ਤੇ ਪਾਤਸ਼ਾਹ ਕਹਿੰਦੇ ਵਾਹ ਭਾਈ ਹਰੀਚੰਦਾ, ਤੂੰ ਵੀ ਕਰੋੜਾਂ ਸੂਰਮਿਆਂ ਵਰਗਾ ਇੱਕ ਸੂਰਮਾ ਸੀ, ਪਰ ਇਹ ਹਰੀਚੰਦ ਕਾਲ ਮਹਾਬਲੀ ਹੈ। ਇਹ ਉਹਨੇ ਆਖਿਆ ਮੈਂ ਤੈਨੂੰ ਮਾਰਿਆ ਹੈ। ਪਾਤਸ਼ਾਹ ਕਹਿੰਦੇ ਕਰੋੜਾਂ ਸੂਰਮਿਆਂ ਵਰਗਾ ਤੂੰ ਇੱਕ ਬੜੀ, ਤੂੰ ਬੜਾ ਇੱਕ ਬਹਾਦਰ ਹੈ, ਪਰ ਹਰੀਚੰਦ ਉਹ ਕਾਲ ਮਹਾਬਲੀ ਹੈ, ਉਹ ਕਾਲ ਨੇ ਭਾਈ ਤੈਨੂੰ ਮਾਰ ਲਿਆ ਹੈ। ਜੇ ਆਖਿਆ ਭਾਈ ਹਰੀਚੰਦ ਹੁਣ ਤੂੰ ਅੰਤ ਸਮੇਂ ਧਿਆਨ ਧਰ, ਪੁਰਾਣੇ ਬਹਾਦਰ ਜਿਵੇਂ ਤੀਰ ਵੱਜਦਾ ਸੀ ਖਿੱਚਦੇ ਸੀ, ਫਿਰ ਤੀਰ ਨਾਲ ਹੀ ਪ੍ਰਾਣ ਨਿਕਲ ਜਾਂਦੇ ਸੀ। ਕਲਗੀ ਦੇ ਪਾਤਸ਼ਾਹ ਕਹਿੰਦੇ ਵੀ ਤੇਰੇ ਨਿਕਲਣੇ ਪ੍ਰਾਣ, ਤੂੰ ਆਪਣੇ ਭਾਈ ਇਸ਼ਟ ਦਾ ਆਪਣੇ ਦੇਵੀ ਦੇਵਤੇ ਦਾ ਧਿਆਨ ਧਰ ਲਓ। ਉਸ ਵੇਲੇ ਛਾਤੀ ਦੇ ਉੱਪਰ ਰੱਖਿਆ ਮਹਾਰਾਜ ਨੇ ਚਰਨ, ਲੱਗੇ ਖਿੱਚਣ ਤੀਰ। ਹਰੀਚੰਦ ਕਹਿੰਦਾ ਹੁਣ ਤਾਂ ਮੈਂ ਜਿਹਦਾ ਧਿਆਨ ਧਰਦਾ ਮੇਰੇ ਸਾਹਮਣੇ ਤੂੰ ਹੀ ਹੈ, ਤੂੰ ਮੇਰਾ ਰਾਮ ਤੇ ਤੂੰ ਮੇਰਾ ਭਗਵਾਨ, ਐਸੇ ਤੇਰੇ ਹੀ ਚਰਨਾਂ ਦਾ ਮੈਂ ਧਿਆਨ ਧਰਦਾ ਵੀ ਤੇਰੇ ਹੱਥੀ ਮੇਰੀ ਮੌਤ ਹੋਈ। ਪਿਆਰ ਨਾਲ ਆਖੋ ਇਸ ਤਰ੍ਹਾਂ ਦੇ ਜੋ ਕਲਗੀਧਰ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਜੰਗ ਯੁੱਧ ਦੇ ਪ੍ਰਸੰਗ ਵੀ ਲਿਖੇ ਹਨ। ਯਤਨ ਕਰੀਏ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਮਹਾਰਾਜ ਦੇ ਅੰਮ੍ਰਿਤਧਾਰੀ ਬਣੀਏ ਤੇ ਰਹਿਤਮਾਨ ਹੋਈਏ। ਇਹ ਹੈ ਐਸੇ ਬੜੀ ਪਾਰੀ, ਇਸ ਗੱਲ ਦੀ ਲੋੜ ਹੈ ਤੇ ਨਾਲ ਹੀ ਬਾਣੀ ਦੇ ਲੜ ਲੱਗੀਏ, ਬਾਣੀ ਸਾਨੂੰ ਉਜਲ ਬੁੱਧੀ ਬਖਸ਼ੇਗੀ ਤੇ ਬਾਣੀ ਦੇ ਲੜ ਲੱਗੇ ਫਿਰ ਹੋਵੇਗਾ ਅੰਮ੍ਰਿਤਧਾਰੀ ਖਾਲਸਾ ਦੀ ਫਿਰ ਸਦਾ ਜੈ ਜੈਕਾਰ, ਸਦਾ ਫਿਰ ਫਤਿਹ ਹੋਏਗੀ। ਹੁਣ ਆਓ ਜੋ ਸ਼ਬਦ ਸ਼ੁਰੂ ਕੀਤਾ ਕਲਗੀਧਰ ਪਾਤਸ਼ਾਹ ਦਾ, ਜੋ ਉਸ ਵੇਲੇ ਦੇ ਕਮਜ਼ੋਰ ਦਿਲ ਵਾਲੇ ਬੰਦਿਆਂ ਨੇ ਆਖਿਆ ਸੀ ਇਹ ਆਪਣੀ ਤਾਕਤ ਵੱਲ ਵੇਖਦਾ ਨਹੀਂ, ਇਹਦੀ ਤਾਕਤ ਕੀੜੀ ਦੀ ਤਰ੍ਹਾਂ ਹੈ, ਇਹਦੀ ਔਰੰਗਜ਼ੇਬ ਦੀ ਤਾਕਤ ਹਾਥੀ ਦੀ ਤਰ੍ਹਾਂ ਹੈ। ਉਹਨਾਂ ਨੂੰ ਬੜਾ ਸੋਹਣਾ ਮਹਾਰਾਜ ਨੇ ਇਸ ਜੋਈਏ ਰਾਹੀਂ ਜਵਾਬ ਦਿੱਤਾ ਹੈ। ਆਖਰੀ ਤੂੰ ਗਾਇਨ ਕਰਕੇ ਸੇਵਕ ਕੀਰਤਨ ਦੀ ਸਮਾਪਤੀ ਕਰਦੇ।
ਹਾਥੀ ਕੀ ਜੰਗਾਰੇ